ਸੱਚੀ ਬਾਣੀ ਵਿੱਚ ਆਪ ਦਾ ਸਵਾਗਤ ਹੈ।
ਪ੍ਰਿਯ ਸ਼੍ਰੋਤਾ, ਇਹ ਸੱਚੀ ਬਾਣੀ ਕੀ ਹੈ? ਇਹ ਸੱਚੀ ਬਾਣੀ ਕਿਹਦੀ ਹੈ? ਹੋਰ ਇਹ ਸਾਨੂੰ ਕਿੱਥੇ ਮਿਲੂਗੀ? ਸ਼੍ਰੋਤਾ, ਇਹ ਸੱਚੀ ਬਾਣੀ ਦਾ ਸਾਡੇ ਜੀਵਨ 'ਚ ਕੀ ਲਾਭ ਹੈ? ਇਹਦਾ ਸਾਡੇ ਜੀਵਨ 'ਚ ਕੀ ਮੋਲ ਹੈ? ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ 'ਚ ਲੱਭ ਸਕਦਾ ਹੈ, ਹੋਰ ਉਹ ਹੈ ਜੀਵਿਤ ਵਚਨ, ਧਰਮ ਸ਼ਾਸਤਰ, ਬਾਈਬਲ। ਧਰਮ ਸ਼ਾਸਤਰ ਬਾਈਬਲ, ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ। ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਆਈਏ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਦੁਆਰਾ।
बतावे दिने सूरज ना तेनू सतावे राती चन भी ना कुछ दुख पहुंचावे खौफ खावेगा ना विच उजाड़ा मदद लई
प्यारे अजीजों ਇਹ ਵਚਨ ਪਵਿੱਤਰ ਧਰਮ ਸ਼ਾਸਤਰ ਬਾਈਬਲ ਦੇ ਹਨ। ਇਹ ਵਚਨ ਪੱਕਾ ਅਤੇ ਪੂਰੀ ਤਰ੍ਹਾਂ ਮੰਨਣ ਯੋਗ ਹੈ ਭਈ ਪ੍ਰਭੂ ਯੇਸ਼ੂ ਮਸੀਹ ਪਾਪੀਆਂ ਨੂੰ ਬਚਾਉਣ ਲਈ ਇਸ ਜਗਤ ਵਿੱਚ ਆਇਆ। ਪਿਆਰੇ ਅਜ਼ੀਜ਼ੋ, ਇਸ ਬਾਈਬਲ ਅਧਿਨ ਪ੍ਰੋਗਰਾਮ ਵਿੱਚ ਪਹਿਲਾ ਸੈਮੂਅਲ ਦੀ ਪੋਥੀ ਦੇ 13 ਅਤੇ 14 ਅਧਿਆਇਆਂ ਦਾ ਅਧਿਐਨ ਕਰਨ ਲਈ ਮੈਂ ਆਪ ਦਾ ਸਵਾਗਤ ਕਰਦਾ ਹਾਂ। ਅਸੀਂ ਸ਼ੁਰੂਆਤ ਕਰਦੇ ਹਾਂ 13 ਅਧਿਆਇ ਨਾਲ। ਇਸ ਅਧਿਆਇ ਦਾ ਮੁੱਖ ਵਿਸ਼ਾ ਸਾਊਲ ਦੀ ਗਲਤੀ ਹੈ, ਕਿਉਂਕਿ ਉਹ ਪਰਮੇਸ਼ਵਰ ਦੇ ਵਿਰੁੱਧ ਬਗਾਵਤ ਕਰਦਾ ਹੈ। ਹੁਣ ਉਹ ਆਪਣਾ ਅਸਲੀ ਸੁਭਾਅ ਦਿਖਾਉਣਾ ਸ਼ੁਰੂ ਕਰਦਾ ਹੈ। ਉਸ ਦੇ ਪੁੱਤਰ ਜੋਨਾਥਨ ਦੇ ਹੱਥ ਮਿਕਮੇਸ਼ ਵਿਖੇ ਵੱਡੀ ਫਤਿਹ ਲੱਗੀ ਸੀ, ਪਰ ਇਸ ਵਾਸਤੇ ਸਾਊਲ ਤੁਰ ਹੀ ਵਜਾਉਂਦਾ ਹੈ ਅਤੇ ਇਸ ਫਤਿਹ ਦਾ ਸਿਹਰਾ ਆਪਣੇ ਸਿਰ ਉੱਤੇ ਲੈਣਾ ਚਾਹੁੰਦਾ ਹੈ। ਸ਼ਾਊਲ ਜਾਜਕ ਦੇ ਅਹੁਦੇ ਲਈ ਘੁਸ ਪੈਂਦਾ ਹੈ। ਇਸ ਵਾਸਤੇ ਸੈਮੂਅਲ ਸ਼ਾਊਲ ਨੂੰ ਝਿੜਕਦਾ ਅਤੇ ਉਸਦਾ ਤਿਰਸਕਾਰ ਕਰਦਾ ਹੈ। ਹੁਣ ਇਸਰਾਇਲ ਦੇ ਗੈਰ ਸ਼ਾਸਤਰਧਾਰੀ ਹੋਣ ਦਾ ਪ੍ਰਗਟਾਵਾ ਹੋ ਜਾਂਦਾ ਹੈ। ਸਾਊਲ ਆਪਣੇ ਬਾਹਰੀ ਜਲੌ ਤੋਂ ਹੀ ਰਾਜਾ ਜਾਪਦਾ ਸੀ, ਪਰ ਅੰਦਰੂਨੀ ਤੌਰ 'ਤੇ ਉਹ ਰਾਜਾ ਬਿਲਕੁਲ ਨਹੀਂ ਸੀ। ਉਹ ਤਾਂ ਸਿਰਫ ਇੱਕ ਪੁਤਲੀ ਵਾਂਗ ਹੋਣ ਵਾਲਾ ਰਾਜਾ ਹੀ ਸੀ। 13 ਅਧਿਆਏ ਉਸ ਦੀਆਂ 1 ਤੋਂ ਲੈ ਕੇ 12 ਆਇਤਾਂ ਦੇ ਵਚਨ ਇਸ ਪ੍ਰਕਾਰ ਹਨ। ਸ਼ਾਊਲ 30 ਵਰਿਆਂ ਦਾ ਸੀ ਜਦ ਉਹ ਰਾਜ ਕਰਨ ਲੱਗਾ, ਅਤੇ ਜਾਂ ਉਸਨੇ ਇਸਰਾਇਲ ਉੱਤੇ 2 ਵਰੇ ਰਾਜ ਕਰ ਲਿਆ, ਤਾਂ ਸਾਊਲ ਨੇ ਇਸਰਾਇਲ ਦੇ 3,000 ਮਨੁੱਖ ਆਪਣੇ ਲਈ ਚੁਣ ਲਏ। 2,000 ਮਿਕਮਾਸ਼ ਵਿਖ ਅਤੇ ਬੇਤਲ ਦੇ ਪਹਾੜ ਵਿੱਚ ਸ਼ਾਊਲ ਨਾਲ ਰਹੇ, ਅਤੇ 1,000 ਬਿੰਜਾਮੀਨ ਦੇ ਗਿਬਿਆ ਵਿੱਚ ਯੋਨਾਥਨ ਦੇ ਨਾਲ ਰਹੇ, ਅਤੇ ਉਹਨੇ ਬਾਕੀ ਦਿਆਂ ਸਭਨਾਂ ਨੂੰ ਆਪੋ ਆਪਣੇ ਡੇਰੇ ਵੱਲ ਵਿਦਿਆ ਕੀਤਾ। ਯੋਨਾਥਨ ਨੇ ਫਿਲਿਸਤੀਆਂ ਦੇ ਪੈਰੂਆਂ ਨੂੰ ਜੋ ਗਿਬਿਆ ਵਿੱਚ ਸਨ ਮਾਰਿਆ, ਅਤੇ ਇਹ ਗੱਲ ਫਿਲਿਸਤੀਆਂ ਨੇ ਸੁਣੀ, ਅਤੇ ਸ਼ਾਊਲ ਨੇ ਤੁਰੀ ਫੁੰਕਵਾ ਕੇ ਸਾਰੇ ਦੇਸ਼ ਵਿੱਚ ਇਹ ਡੌਂਡੀ ਸੁਣਵਾਈ ਜੋ ਇਬਰਾਨੀ ਸੁਣ ਲੈਣ, ਅਤੇ ਇਹ ਗੱਲ ਸਾਰੇ ਇਸਰਾਇਲ ਨੇ ਸੁਣੀ ਜੋ ਸ਼ਾਊਲ ਨੇ ਫਿਲਿਸਤੀਆਂ ਦੀ ਇੱਕ ਚੌਂਕੀ ਦੇ ਸਿਪਾਹੀ ਮਾਰ ਸੁੱਟੇ, ਅਤੇ ਇਸਰਾਇਲੀ ਵੀ ਫਿਲਿਸਤੀਆਂ ਦੀ ਨਿਗਾਹ ਵਿੱਚ ਘਿਣਾਉਣੇ ਹੋ ਗਏ, ਅਤੇ ਸ਼ਾਊਲ ਕੋਲ ਗਿਲਗਾਲ ਵਿੱਚ ਇਕੱਠੇ ਹੋਏ। ਫਿਲਿਸਤੀ ਵੀ ਇਸਰਾਇਲ ਨਾਲ ਲੜਨ ਨੂੰ ਇਕੱਠੇ ਹੋਏ। ਉਹਨਾਂ ਦੇ 30,000 ਰੱਥ ਅਤੇ 6,000 ਘੋੜ ਚੜ੍ਹੇ ਸਨ, ਅਤੇ ਢੇਰ ਸਾਰੇ ਲੋਕ ਜਿਵੇਂ ਸਮੁੰਦਰ ਦੇ ਕੰਢੇ ਦੀ ਰੇਤ ਹੈ। ਸੋ ਉਹ ਚੜ੍ਹ ਆਏ ਅਤੇ ਬਹਿਤਾਵਾਨ ਦੀ ਚੜ੍ਹਾਈ ਵੱਲ ਮਿਕਮਾਸ਼ ਵਿੱਚ ਡੇਰੇ ਲਾਏ, ਜਾਂ ਇਸਰਾਇਲੀਆਂ ਨੇ ਡਿੱਠਾ ਜੋ ਅਸੀਂ ਭੀੜ ਵਿੱਚ ਫਾਬੇ ਹਾਂ, ਕਿਉਂ ਜੋ ਲੋਕ ਔਖੇ ਸਨ ਤਾਂ ਕੁੰਦਰਾਂ, ਝਾੜੀਆਂ, ਪੱਥਰਾਂ, ਗੜ੍ਹਾਂ ਅਤੇ ਟੋਇਆਂ ਵਿੱਚ ਜਾ ਲੁਕੇ, ਅਤੇ ਕਈ ਇਬਰਾਨੀ ਜਰਦਨੋਂ ਪਾਰ ਗਾਦ ਅਤੇ ਗਿਲਗਾਦ ਦੇ ਦੇਸ਼ ਨੂੰ ਚਲੇ ਗਏ, ਪਰ ਸ਼ਾਊਲ ਗਿਲਗਾਲ ਵਿੱਚ ਹੀ ਰਿਹਾ, ਅਤੇ ਉਹ ਸਭ ਲੋਕ ਜੋ ਉਸਦੇ ਮਗਰ ਸਨ ਸੋ ਕੰਬਦੇ ਪਏ ਸਨ। ਉਹ ਉੱਥੇ ਸੈਮੂਅਲ ਦੇ ਠਹਿਰਾਏ ਹੋਏ ਵੇਲੇ ਦੇ ਅਨੁਸਾਰ 7 ਦਿਨਾਂ ਤੋੜੀ ਠਹਿਰੇ, ਪਰ ਸੈਮੂਅਲ ਗਿਲਗਾਲ ਵਿੱਚ ਨਾ ਆਇਆ, ਔਰ ਸਾਰੇ ਲੋਕ ਉਹਦੇ ਕੋਲੋਂ ਖਿੰਡ ਗਏ। ਤਦ ਸ਼ਾਊਲ ਨੇ ਆਖਿਆ, ਹੋਮ ਦੀ ਬਲੀ ਅਤੇ ਸੁੱਖ ਸਾਨ ਦੀ ਭੇਂਟ ਮੇਰੇ ਕੋਲ ਲੈ ਆਓ, ਅਤੇ ਉਹਨੇ ਹੋਮ ਦੀ ਬਲੀ ਚੜ੍ਹਾਈ, ਅਤੇ ਅਜਿਹਾ ਹੋਇਆ ਜੋ ਜਿਸ ਵੇਲੇ ਉਹ ਹੋਮ ਦੀ ਬਲੀ ਚੜਾ ਚੁੱਕਾ ਤਾਂ ਵੇਖੋ ਸੈਮੂਅਲ ਵੀ ਅੱਪੜ ਪਿਆ ਅਤੇ ਸ਼ਾਊਲ ਉਸਦੇ ਮਿਲਣ ਨੂੰ ਉਹਦੀ ਸੁੱਖ ਸਾਂਦ ਪੁੱਛਣ ਨਿਕਲਿਆ। ਤਾਂ ਸੈਮੂਅਲ ਨੇ ਪੁੱਛਿਆ, ਤੁਸਾਂ ਕੀ ਕੀਤਾ? ਸ਼ਾਊਲ ਬੋਲਿਆ, ਮੈਂ ਜੋ ਡਿੱਠਾ ਭਈ ਲੋਕ ਮੇਰੇ ਕੋਲੋਂ ਖਿੰਡ ਗਏ ਹਨ ਅਤੇ ਤੂੰ ਠਹਿਰਾਏ ਹੋਏ ਦਿਨਾਂ ਵਿੱਚ ਨਾ ਆਇਆ ਅਤੇ ਫਿਲਿਸਤੀ ਮਿਕਮਾਸ਼ ਵਿੱਚ ਇਕੱਠੇ ਹੋਏ, ਤਾਂ ਮੈਂ ਆਖਿਆ ਜੋ ਫਿਲਿਸਤੀ ਮੇਰੇ ਉੱਤੇ ਗਿਲਗਾਲ ਵਿੱਚ ਆਉਣ ਪੈਣਗੇ ਅਤੇ ਮੈਂ ਹੁਣ ਤੀਕਰ ਯਹੋਵਾ ਦੀ ਕਿਰਪਾ ਦੀ ਬੇਨਤੀ ਨਹੀਂ ਕੀਤੀ, ਇਸ ਲਈ ਮੈਂ ਬੇਵੱਸ ਹੋ ਕੇ ਹੋਮ ਦੀ ਬਲੀ ਚੜ੍ਹਾਈ। ਹੁਣ ਸਾਊਲ ਦਾ ਅਸਲੀ ਚਰਿੱਤਰ ਪ੍ਰਗਟ ਹੋਣਾ ਸ਼ੁਰੂ ਹੁੰਦਾ ਹੈ। ਜਦੋਂ ਅਸੀਂ ਉਸ ਨੂੰ ਹੋਰ ਕਰੀਬ ਤੋਂ ਵੇਖਾਂਗੇ ਤਦ ਸਾਨੂੰ ਪਤਾ ਲੱਗ ਜਾਵੇਗਾ ਕਿ ਉਹ ਤਾਂ ਅੰਦਰੋਂ ਖਾਲੀ ਹੀ ਹੈ। 1-4 ਆਇਤਾਂ ਵਿੱਚ ਅਸੀਂ ਦੇਖਦੇ ਹਾਂ ਕਿ ਯੋਨਾਥਨ ਨੇ ਫਿਲਿਸਤੀਆਂ ਨੂੰ ਵੱਢ ਸੁੱਟਿਆ ਸੀ। ਯੋਨਾਥਨ ਇੱਕ ਵੱਡਾ ਫੌਜੀ ਕਮਾਂਡਰ ਸੀ। ਬਾਅਦ ਵਿੱਚ ਉਸਨੇ ਆਪਣੀ ਹੀ ਵਿਉਂਤ ਨਾਲ ਇੱਕ ਹੋਰ ਮਹਾਨ ਜਿੱਤ ਵੀ ਹਾਸਲ ਕੀਤੀ ਸੀ, ਪਰ ਹੁਣ ਇਸ ਯੁੱਧ ਵਿੱਚ ਲੜਨਾ ਯੋਨਾਥਨ ਹੈ ਅਤੇ ਤੁਰ ਹੀ ਸਾਊਲ ਵਜਾਉਂਦਾ ਹੈ। ਇਸ ਦਾ ਸਿਹਰਾ ਸਾਊਲ ਹੀ ਲੈ ਜਾਂਦਾ ਹੈ। ਉਹ ਸਾਰੇ ਇਸਰਾਇਲ ਨੂੰ ਸੱਦ ਕੇ ਇੱਕ ਗਲਤ ਰਿਪੋਰਟ ਪੇਸ਼ ਕਰਦਾ ਹੈ। ਯੋਨਾਥਨ ਵੀ ਹੁਣ ਇਸੇ ਤਰ੍ਹਾਂ ਕਰਦਾ ਹੈ। ਲੋਕਾਂ ਨੂੰ ਹੁਣ ਸ਼ੱਕ ਹੋਣ ਲੱਗ ਪੈਂਦਾ ਹੈ ਕਿ ਸਾਊਲ ਦੀ ਫੌਜ ਵਿੱਚ ਇੱਕ ਕਮਜ਼ੋਰੀ ਹੈ। ਕੀ ਉਹ ਸ਼ਾਊਲ ਹਲੀਮ ਹੈ? ਮੈਂ ਆਪ ਨੂੰ ਸ਼ੁਰੂ ਵਿੱਚ ਵੀ ਕਿਹਾ ਸੀ ਕਿ ਸਾਊਲ ਵਿੱਚ ਇੱਕ ਗਲਤ ਹਲੀਮੀ ਹੈ ਅਤੇ ਹੁਣ ਇਹ ਸੱਚਾਈ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ। ਇਸ ਤਰ੍ਹਾਂ ਜਾਪਦਾ ਹੈ ਕਿ ਫਿਲਿਸਤੀ ਆਪਣੀ ਹਾਰ ਤੋਂ ਬਾਅਦ ਫਿਰ ਤਾਕਤਵਰ ਹਥਿਆਰ ਲੈ ਕੇ ਇਸਰਾਇਲ ਦੇ ਵਿਰੁੱਧ ਆਪਣੀ ਫੌਜ ਨਾਲ ਆ ਖੜ੍ਹੇ ਹੁੰਦੇ ਹਨ। ਹੁਣ ਸਾਊਲ ਸੋਚਦਾ ਹੈ ਕਿ ਉਹਦੇ ਰਾਜਾ ਹੋਣ ਕਰਕੇ ਉਹ ਹੋਮ ਦੀ ਬਲੀ ਅਤੇ ਸੁੱਖ ਸ਼ਾਂਤ ਦੀ ਭੇਂਟ ਚੜਾ ਸਕਦਾ ਸੀ। ਬਾਅਦ ਵਿੱਚ ਇੱਕ ਹੋਰ ਰਾਜੇ ਉਜ਼ਾਇਆ ਨੇ ਵੀ ਇਸੇ ਤਰ੍ਹਾਂ ਸੋਚਿਆ ਕਿ ਉਹ ਇੱਕ ਜਾਜਕ ਦਾ ਕੰਮ ਕਰ ਸਕਦਾ ਸੀ। ਪਰਮੇਸ਼ਵਰ ਨੇ ਉਸਨੂੰ ਸਖ਼ਤ ਸਜ਼ਾ ਦਿੱਤੀ ਸੀ ਅਤੇ ਉਹ ਇੱਕ ਕੋੜੀ ਬਣ ਗਿਆ ਸੀ। ਇਸ ਦਾ ਜ਼ਿਕਰ ਦੂਸਰੇ ਇਤਿਹਾਸ ਦੀ ਪੋਥੀ ਉਸਦੇ 26 ਅਧਿਆਇ ਵਿੱਚ ਹੈ। ਸਾਊਲ ਨੇ ਪਰਮੇਸ਼ਵਰ ਦੀ ਇਸ ਖਾਸ ਹਦਾਇਤ ਦਾ ਇਨਕਾਰ ਕਰ ਦਿੱਤਾ ਸੀ ਕਿ ਸਿਰਫ ਇੱਕ ਲੇਵੀ ਦੇ ਘਰਾਣੇ ਦਾ ਜਾਜਕ ਹੀ ਹੋਮ ਦੀ ਬਲੀ ਚੜ੍ਹਾ ਸਕਦਾ ਸੀ। ਸਾਊਲ ਸੈਮੂਅਲ ਲਈ ਇੰਤਜ਼ਾਰ ਨਹੀਂ ਸੀ ਕਰਨੀ ਚਾਹੁੰਦਾ। ਉਸਨੇ ਅਜਿਹਾ 3 ਕਾਰਨਾਂ ਕਰਕੇ ਕੀਤਾ ਸੀ। ਸਭ ਤੋਂ ਪਹਿਲਾਂ ਲੋਕ ਖਿੰਡ ਪੁੰਡ ਗਏ ਸਨ, ਦੂਸਰੇ ਫਿਲਿਸਤੀ ਉਸਦੇ ਵਿਰੁੱਧ ਖੜ੍ਹੇ ਹੋ ਰਹੇ ਸਨ ਅਤੇ ਤੀਸਰੇ ਸੈਮੂਅਲ ਦੇ ਆਉਣ ਨੂੰ ਦੇਰ ਹੋ ਰਹੀ ਸੀ। ਸਾਊਲ ਹਰ ਇੱਕ ਮਨੁੱਖ ਅਤੇ ਹਰ ਇੱਕ ਕੰਮ ਨੂੰ ਕਸੂਰ ਕੱਢ ਰਿਹਾ ਸੀ। ਸਾਊਲ ਇਸ ਕਰਕੇ ਖੁਦ ਹੀ ਪ੍ਰਭੂ ਅੱਗੇ ਬਲੀ ਚੜ੍ਹਾਉਣ ਲਈ ਆ ਗਿਆ ਸੀ। ਹੁਣ ਇਹ ਝੂਠੀ ਨੇਕੀ ਜ਼ਾਹਿਰ ਕਰ ਰਿਹਾ ਸੀ। ਇਹੀ ਅਸਲੀ ਸ਼ਾਊਲ ਹੈ। ਸ਼ਾਊਲ ਨੂੰ ਆਰੰਭ ਵਿੱਚ ਦੱਸਿਆ ਗਿਆ ਸੀ ਕਿ ਜੇਕਰ ਉਹ ਪਰਮੇਸ਼ਵਰ ਦੀ ਆਗਿਆ ਦਾ ਪਾਲਣ ਕਰੇ ਤਾਂ ਪਰਮੇਸ਼ਵਰ ਉਸਨੂੰ ਅਸੀਸ ਦੇਵੇਗਾ, ਪਰ ਜੇਕਰ ਉਹ ਨਾ ਫਰਮਾਨੀ ਕਰੇ ਤਾਂ ਸਜ਼ਾ ਉਸ ਉੱਤੇ ਆਉਣ ਪਵੇਗੀ। ਹਾਕਮ ਲਈ ਪ੍ਰਭੂ ਦੀ ਆਗਿਆ ਦਾ ਪਾਲਣ ਕਰਨਾ ਜ਼ਰੂਰੀ ਸੀ। ਅੱਜ ਵੀ ਸੰਸਾਰ ਨੂੰ ਪਰਮੇਸ਼ਵਰ ਦੀ ਅਧੀਨਤਾ ਮੰਨਣ ਵਾਲੇ ਹਾਕਮ ਦੀ ਲੋੜ ਹੈ। ਸਾਡੀਆਂ ਸਮੱਸਿਆਵਾਂ ਦਾ ਕਾਰਨ ਇਸ ਸੰਸਾਰ ਵਿੱਚ ਇਹੋ ਜਿਹੇ ਹਾਕਮ ਨਾ ਹੋਣ ਕਰਕੇ ਹੀ ਹੈ। ਸੱਚਮੁੱਚ ਜਦੋਂ ਤੱਕ ਪ੍ਰਭੂ ਯੇਸ਼ੂ ਮਸੀਹ ਜੀ ਵਾਪਸ ਇਸ ਜ਼ਮੀਨ ਉੱਤੇ ਨਹੀਂ ਆਉਂਦੇ ਉਦੋਂ ਤੱਕ ਇਹੋ ਜਿਹਾ ਹਾਕਮ ਕੋਈ ਵੀ ਨਹੀਂ ਹੋਵੇਗਾ। ਇਸ ਧਰਤੀ ਲਈ ਪਰਮੇਸ਼ਵਰ ਦਾ ਆਖਰੀ ਟੀਚਾ ਇਹੋ ਹੀ ਹੈ। ਸਾਊਲ ਨੇ ਪਰਮੇਸ਼ਵਰ ਦੀ ਨਾ ਫਰਮਾਨੀ ਕੀਤੀ ਸੀ, ਇਸ ਕਰਕੇ ਪਰਮੇਸ਼ਵਰ ਆਦਮੀ ਨੂੰ ਰਾਜਾ ਹੋਣ ਲਈ ਠਹਿਰਾਉਂਦਾ ਹੈ। ਕੁਝ ਚਿਰ ਬਾਅਦ ਪਰਮੇਸ਼ਵਰ ਉਸਨੂੰ ਪੇਸ਼ ਕਰੇਗਾ, ਪਰ ਇਸ ਸਮੇਂ ਤਾਂ ਸੈਮੂਅਲ ਵੀ ਨਹੀਂ ਜਾਣਦਾ ਕਿ ਉਹ ਮਨੁੱਖ ਕੌਣ ਹੈ। 13 ਅਧਿਆਏ ਉਸਦੀਆਂ 13 ਤੋਂ ਲੈ ਕੇ 23 ਆਇਤਾਂ ਦੇ ਵਚਨਾਂ ਵਿੱਚ ਇਸ ਤਰ੍ਹਾਂ ਬਿਆਨ ਹੈ, ਤਾਂ ਸੈਮੂਅਲ ਨੇ ਸ਼ਾਊਲ ਨੂੰ ਆਖਿਆ, ਤੈਂ ਮੂਰਖਤਾ ਹੀ ਕੀਤੀ ਹੈ, ਕਿਉਂ ਜੋ ਤੈਂ ਯਹੋਵਾ ਆਪਣੇ ਪਰਮੇਸ਼ਵਰ ਦੀ ਆਗਿਆ ਦੀ ਰਾਖੀ ਨਹੀਂ ਕੀਤੀ ਜੋ ਉਸਨੇ ਤੈਨੂੰ ਦਿੱਤੀ ਸੀ। ਨਹੀਂ ਤਾਂ ਜੋ ਹੋਵਾ ਹੁਣ ਤੋਂ ਸਦੀ ਪੱਕ ਤੋੜੀ ਤੇਰਾ ਰਾਜ ਇਸਰਾਇਲ ਵਿੱਚ ਠਹਿਰਾ ਦਿੰਦਾ। ਪਰ ਹੁਣ ਤਾਂ ਤੇਰਾ ਰਾਜ ਨਾ ਠਹਿਰੇਗਾ, ਕਿਉਂ ਜੋ ਯਹੋਵਾ ਨੇ ਇੱਕ ਆਪਣੇ ਮਨ ਦੇ ਅਨੁਸਾਰੀ ਮਨੁੱਖ ਨੂੰ ਪਾਲਿਆ ਅਤੇ ਯਹੋਵਾ ਨੇ ਆਪਣੇ ਲੋਕਾਂ ਦੇ ਪ੍ਰਧਾਨ ਬਣਨ ਲਈ ਉਹਨੂੰ ਆਗਿਆ ਕੀਤੀ, ਕਿਉਂ ਜੋ ਤੈਂ ਯਹੋਵਾ ਦੀ ਆਗਿਆ ਨੂੰ ਜੋ ਉਸਨੇ ਤੈਨੂੰ ਦਿੱਤੀ ਸੀ ਨਹੀਂ ਮੰਨਿਆ। ਤਾਂ ਸੈਮੂਅਲ ਉੱਠਿਆ ਔਰ ਗਿਲਗਾਲ ਤੋਂ ਬਿੰਜਾਮਿਨ ਦੇ ਸ਼ਹਿਰ ਗਿਬਿਆ ਨੂੰ ਚੜ ਗਿਆ। ਤਦ ਸ਼ਾਊਲ ਨੇ ਉਹਨਾਂ ਲੋਕਾਂ ਨੂੰ ਜੋ ਉਹਦੇ ਕੋਲ ਸਨ ਗਿਣਿਆ ਅਤੇ ਉਹ ਮਨੁੱਖ 600 ਮਨੁੱਖ ਸਨ। ਅਤੇ ਸ਼ਾਊਲ ਅਤੇ ਉਹਦਾ ਪੁੱਤਰ ਜੋਨਾਥਨ ਅਤੇ ਉਹਨਾਂ ਦੇ ਨਾਲ ਦੇ ਲੋਕ ਬਿੰਜਾਮੀਨ ਦੇ ਗਿਬਿਆ ਵਿੱਚ ਆ ਰਹੇ ਅਤੇ ਫਲਿਸਤੀ ਮਿਕਮਾਸ਼ ਵਿੱਚ ਡੇਰੇ ਲਾਈ ਬੈਠੇ ਸਨ। ਲੁਟੇਰੇ ਫਲਿਸਤੀਆਂ ਦੇ ਦਲ ਤੋਂ 3 ਟੋਲੀਆਂ ਹੋ ਕੇ ਨਿਕਲੇ। ਇੱਕ ਟੋਲੀ ਤਾਂ ਸ਼ਾਊਲ ਦੇ ਦੇਸ਼ ਨੂੰ ਉਹ ਫਰਾਹ ਦੇ ਰਾਹ ਵੱਲ ਗਈ, ਦੂਜੀ ਟੋਲੀ ਬੈਤ ਹੋਰੋਨ ਦੇ ਰਾਹ ਆਈ ਅਤੇ ਤੀਜੀ ਟੋਲੀ ਉਸ ਬੰਨੇ ਦੇ ਰਾਹ ਤੁਰੀ ਜਿਹੜਾ ਸਬੋਈਮ ਦੀ ਖੱਡ ਦੇ ਉੱਤੇ ਉਜਾੜ ਦੇ ਪਾਸੇ ਸੀ। ਉਸ ਵੇਲੇ ਇਸਰਾਇਲ ਦੇ ਸਾਰੇ ਦੇਸ਼ ਵਿੱਚ ਇੱਕ ਲੁਹਾਰ ਵੀ ਨਹੀਂ ਲੱਭਦਾ ਸੀ, ਕਿਉਂ ਜੋ ਫਲਿਸਤੀਆਂ ਨੇ ਆਖਿਆ ਸੀ ਕਿ ਅਜਿਹਾ ਨਾ ਹੋਵੇ ਜੋ ਇਬਰਾਨੀ ਲੋਕ ਤਲਵਾਰਾਂ ਅਤੇ ਵਰਸ਼ੇ ਆਪਣੇ ਲਈ ਬਣਾਉਣ। ਸਗੋਂ ਸਾਰੇ ਇਸਰਾਇਲੀ ਫਲਿਸਤੀਆਂ ਦੇ ਕੋਲ ਸਭੇ ਆਪੋ ਆਪਣੇ ਹਲ ਫਾਲੇ ਅਤੇ ਆਪਣੀ ਕਹੀ ਅਤੇ ਆਪਣਾ ਕੁਹਾੜਾ ਅਤੇ ਆਪਣੀ ਦਾਤੀ ਤਿੱਖੇ ਕਰਾਉਣ ਲਈ ਲੈ ਜਾਂਦੇ ਸਨ। ਪਰ ਦਾਤੀਆਂ, ਹਲ ਫਾਲਾਂ, ਤੰਗਲੀਆਂ ਅਤੇ ਕੁਹਾੜਿਆਂ ਦੇ ਲਈ ਅਤੇ ਪਰਾਇਣ ਦੀਆਂ ਆਰਾਂ ਨੂੰ ਤਿੱਖਿਆ ਕਰਨ ਲਈ ਉਹਨਾਂ ਕੋਲ ਰੇਤੀਆਂ ਤਾਂ ਸਨ। ਸੋ ਅਜਿਹਾ ਹੋਇਆ ਜੋ ਲੜਾਈ ਦੇ ਦਿਨ ਉਹਨਾਂ ਲੋਕਾਂ ਦੇ ਵਿੱਚੋਂ ਜੋ ਸ਼ਾਊਲ ਅਤੇ ਜੋਨਾਥਨ ਦੇ ਨਾਲ ਸਨ ਕਿਸੇ ਦੇ ਹੱਥ ਵਿੱਚ ਇੱਕ ਤਲਵਾਰ ਅਤੇ ਇੱਕ ਵਰਸ਼ੀ ਵੀ ਨਹੀਂ ਸੀ, ਪਰ ਉਹ ਸ਼ਾਊਲ ਅਤੇ ਉਹਦੇ ਪੁੱਤਰ ਜੋਨਾਥਨ ਦੇ ਕੋਲ ਸਨ। ਤਦ ਫਲਿਸਤੀਆਂ ਦੀ ਚੌਂਕੀ ਮਿਕਮਾਸ਼ ਦੇ ਦਰੇ ਤੋੜੀ ਅੱਪੜ ਗਈ। 15 ਤੋਂ ਲੈ ਕੇ 17 ਆਇਤਾਂ ਵਿੱਚ ਅਸੀਂ ਦੇਖਦੇ ਹਾਂ ਕਿ ਯੁੱਧ ਹੁਣ ਸ਼ੁਰੂ ਹੋਣ ਵਾਲਾ ਹੀ ਹੈ। ਹੁਣ ਅਸੀਂ ਦੇਖਾਂਗੇ ਕਿ ਨਿਸ਼ਸਤਰੀਕਰਨ ਦਾ ਅਸਲੀ ਖਤਰਾ ਕੀ ਹੈ। ਅੱਜ ਵੀ ਬਹੁਤ ਸਾਰੇ ਲੋਕ ਪੂਰਨ ਨਿਸ਼ਸਤਰੀਕਰਨ ਦਾ ਵਿਚਾਰ ਕਰਦੇ ਹਨ, ਜਦੋਂ ਕਿ ਕੁਝ ਦੂਸਰੇ ਲੋਕ ਬੰਦੂਕ ਦੇ ਕਾਨੂੰਨ ਵਿੱਚ ਵਿਸ਼ਵਾਸ ਕਰਦੇ ਹਨ। ਉਹਨਾਂ ਦਾ ਵਿਚਾਰ ਹੈ ਕਿ ਇਸ ਤਰ੍ਹਾਂ ਕਰਨ ਨਾਲ ਦੁਸ਼ਟਾਂ ਅਤੇ ਜ਼ੁਲਮ ਕਰਨ ਵਾਲਿਆਂ ਉੱਤੇ ਕਾਬੂ ਪਾਇਆ ਜਾ ਸਕੇਗਾ। ਪਰ ਦੋਸਤ, ਆਪ ਜ਼ਾਲਮਾਂ ਦਾ ਨਿਸ਼ਸਤਰੀਕਰਨ ਨਹੀਂ ਕਰ ਸਕਦੇ। ਇਸ ਤਰ੍ਹਾਂ ਕਰਨ ਨਾਲ ਤਾਂ ਆਪ ਇਮਾਨਦਾਰ ਲੋਕਾਂ ਦੇ ਵਿਰੁੱਧ ਅਪਰਾਧੀਆਂ ਨੂੰ ਖੁੱਲ੍ਹ ਹੀ ਦਿਓਗੇ। ਇਹ ਤਾਂ ਇੱਕ ਬੇਵਕੂਫੀ ਵਾਲਾ ਵਿਚਾਰ ਹੀ ਹੈ। ਫਲਿਸਤੀਆਂ ਨੇ ਇਸਰਾਇਲੀਆਂ ਨੂੰ ਸ਼ਸਤਰ ਰਹਿਤ ਕਰ ਦਿੱਤਾ ਸੀ, ਪਰ ਇਸਰਾਇਲੀਆਂ ਨੂੰ ਖੇਤੀਬਾੜੀ ਦੇ ਔਜ਼ਾਰ ਰੱਖਣ ਦੀ ਇਜਾਜ਼ਤ ਦਿੱਤੀ ਸੀ। ਪਰ ਇਹਨਾਂ ਔਜ਼ਾਰਾਂ ਨੂੰ ਤਿੱਖੇ ਕਰਾਉਣ ਲਈ ਉਹਨਾਂ ਨੂੰ ਫਲਿਸਤੀਆਂ ਦੇ ਕੋਲ ਜਾਣਾ ਪੈਂਦਾ ਸੀ। ਇਸ ਤਰ੍ਹਾਂ ਫਲਿਸਤੀਆਂ ਕੋਲ ਇੱਕ ਪੂਰਾ ਹਿਸਾਬ ਕਿਤਾਬ ਰਹਿੰਦਾ ਸੀ ਕਿ ਇਸਰਾਇਲੀਆਂ ਕੋਲ ਕਿੰਨੇ ਕੁ ਹਥਿਆਰ ਸਨ। ਸਿਰਫ 2 ਵਿਅਕਤੀਆਂ, ਸ਼ਾਊਲ ਅਤੇ ਜੋਨਾਥਨ ਕੋਲ ਹੀ ਤੇਗਾਂ ਸਨ। ਮੇਰੇ ਵਿਚਾਰ ਅਨੁਸਾਰ ਬਾਕੀ ਮਨੁੱਖਾਂ ਕੋਲ ਫੌਜ ਵਿੱਚ ਕੁਹਾੜੀਆਂ ਅਤੇ ਬਹੋਲੀਆਂ ਵਰਗੇ ਔਜ਼ਾਰ ਹੀ ਹੁੰਦੇ ਹਨ। ਸ਼ਾਊਲ ਦੀ ਫੌਜ ਕੋਲ ਇਹੋ ਜਿਹੇ ਹਥਿਆਰ ਹੀ ਸਨ। ਆਓ ਅਸੀਂ ਹੁਣ 14 ਅਧਿਆਏ ਵਿੱਚ ਦਾਖਲ ਹੁੰਦੇ ਹਾਂ। ਇਸ ਅਧਿਆਏ ਦਾ ਮੁੱਖ ਵਿਸ਼ਾ ਜੋਨਾਥਨ ਦੀ ਫਲਿਸਤੀਆਂ ਉੱਤੇ ਫਤਿਹ ਪਾਉਣਾ ਹੈ। ਹੁਣ ਜੋਨਾਥਨ ਫਲਿਸਤੀਆਂ ਉੱਤੇ ਇੱਕ ਹੋਰ ਵੱਡੀ ਫਤਿਹ ਪਾਉਂਦਾ ਹੈ, ਪਰ ਇਸ ਫਤਿਹ ਦਾ ਸਿਹਰਾ ਸ਼ਾਊਲ ਆਪਣੇ ਉੱਤੇ ਲੈਂਦਾ ਹੋਇਆ ਆਪਣੀ ਈਰਖਾ ਦਾ ਪ੍ਰਗਟਾਵਾ ਕਰਦਾ ਹੈ। ਉਹ ਤਾਂ ਅਸਲ ਆਪਣੇ ਪੁੱਤਰ ਦਾ ਹੀ ਨਾਸ਼ ਕਰਨ ਵਾਲਾ ਸੀ। ਇਸ ਅਧਿਆਏ ਵਿੱਚ ਜੋਨਾਥਨ ਦੁਆਰਾ ਫਲਿਸਤੀਆਂ ਦੇ ਵਿਰੁੱਧ ਆਪਣੀ ਲੜਾਈ ਦੀ ਨੀਤੀ ਦਾ ਵਰਣਨ ਹੈ। ਇਸ ਤਰ੍ਹਾਂ ਜਾਪਦਾ ਹੈ ਕਿ ਜੋਨਾਥਨ ਦੀ ਨੀਤੀ ਆਪਣੇ ਆਦਮੀਆਂ ਨੂੰ ਇੱਕ ਤੰਗ ਰਾਹੇ ਲੈ ਜਾਣ ਦੀ ਹੀ ਸੀ। ਇੱਥੇ ਇਹਨਾਂ ਥੋੜ੍ਹੇ ਜਿਹੇ ਹਥਿਆਰਾਂ ਨੂੰ ਹੀ ਲੈ ਕੇ ਵੀ ਜੋਨਾਥਨ ਦੀ ਫੌਜ ਨੂੰ ਇਹੋ ਹੋਰ ਵੱਡਾ ਲਾਭ ਹੋ ਰਿਹਾ ਸੀ। ਇਹੋ ਜਿਹਾ ਹੀ ਇੱਕ ਯੁੱਧ ਥਰਮੋਪਾਇਲੇ ਵਿਖੇ, ਜੋ ਪੂਰਵੀ ਯੂਨਾਨ ਵਿੱਚ ਇੱਕ ਪਹਾੜੀ ਦਰੇ 'ਤੇ ਹੈ, ਹੋਈ ਸੀ, ਜਿੱਥੇ ਕਿ ਯੂਨਾਨੀ ਭਾਵੇਂ ਥੋੜ੍ਹੇ ਜਿਹੇ ਸਨ, ਉਹ ਫਾਰਸੀ ਲੋਕਾਂ ਨੂੰ ਰੋਕੀ ਰੱਖੇ ਸਨ। ਇੱਥੇ ਇਸਰਾਇਲ ਦੀ ਘਟਨਾ ਵਿੱਚ ਵੀ ਇਸੇ ਨੀਤੀ ਨਾਲ ਹੀ ਉਹਨਾਂ ਨੂੰ ਲਾਭ ਹੋਇਆ ਸੀ। ਇਸਰਾਇਲੀ ਬਿਲਕੁਲ ਥੋੜ੍ਹੀ ਗਿਣਤੀ ਵਿੱਚ ਸਨ ਅਤੇ ਸਨ ਵੀ ਬਿਨਾਂ ਹਥਿਆਰਾਂ ਤੋਂ। ਇਸ ਯੁੱਧ ਦੇ ਵਿਸਥਾਰ ਪੂਰਵਕ ਚਰਚਾ ਨੂੰ ਛੱਡ ਕੇ ਅਸੀਂ ਇਸ ਦੀ ਬਜਾਏ ਇੱਥੇ ਮਿਲਣ ਵਾਲੇ ਇੱਕ ਮਹਾਨ ਆਤਮਿਕ ਸਬਕ ਉੱਤੇ ਹੀ ਵਿਚਾਰ ਕਰਦੇ ਹਾਂ। 18 ਐਤ ਵਿੱਚ ਦੇਖਦੇ ਹਾਂ ਕਿ ਸਾਲ ਨੂੰ ਨਹੀਂ ਸੀ ਚਾਹੀਦਾ ਕਿ ਉਹ ਇਸ ਸੰਦੂਕ ਨੂੰ ਯੁੱਧ ਦੇ ਮੈਦਾਨ ਵਿੱਚ ਲਿਜਾਂਦਾ। ਇਸ ਤੋਂ ਪਹਿਲਾਂ ਵੀ ਅਸੀਂ ਦੇਖਿਆ ਸੀ ਕਿ ਇਸਰਾਇਲੀ ਇਸ ਸੰਦੂਕ ਨੂੰ ਸੈਮੂਅਲ ਦੇ ਦਿਨਾਂ ਵਿੱਚ ਵੀ ਇਸਤੇਮਾਲ ਕਰਦੇ ਰਹੇ ਸਨ। ਉਹਨਾਂ ਦਾ ਵਿਚਾਰ ਸੀ ਕਿ ਇਹ ਸੰਦੂਕ ਨੂੰ ਉਹਨਾਂ ਨੂੰ ਯੁੱਧ ਦੇ ਜਿੱਤਣ ਵਿੱਚ ਮਦਦ ਮਿਲੇਗੀ। ਇਸ ਤਰ੍ਹਾਂ ਜਾਪਦਾ ਹੈ ਕਿ ਸ਼ਾਉਲ ਦੁਆਰਾ ਇਸ ਸੰਦੂਕ ਨੂੰ ਯੁੱਧ ਦੇ ਮੈਦਾਨ ਵਿੱਚ ਲਿਜਾਣ ਦਾ ਵੀ ਇਹੋ ਹੀ ਕਾਰਨ ਸੀ। ਸ਼ਾਉਲ ਦੁਆਰਾ ਸੰਦੂਕ ਨੂੰ ਯੁੱਧ ਦੇ ਮੈਦਾਨ ਵਿੱਚ ਲਿਆਉਣ ਦੀ ਬਜਾਏ ਯੋਨਾਥਨ ਦੀ ਨੀਤੀ ਅਨੁਸਾਰ ਇਹ ਯੁੱਧ ਮਨੁੱਖੀ ਯੋਜਨਾ ਅਨੁਸਾਰ ਹੀ ਜਿੱਤਿਆ ਗਿਆ ਸੀ। ਪਰਮੇਸ਼ਵਰ ਇਸ ਨੌਜਵਾਨ ਮਨੁੱਖ ਦੇ ਨਾਲ ਹੈ। ਇਹ ਬੜੇ ਦੁੱਖ ਦੀ ਗੱਲ ਹੈ ਕਿ ਉਹ ਜ਼ਿਆਦਾ ਸਮਾਂ ਜਿੰਦਾ ਨਹੀਂ ਸੀ ਰਿਹਾ। ਪਰਮੇਸ਼ਵਰ ਨੇ ਉਸ ਦਿਨ ਇਸਰਾਇਲ ਦੀ ਰੱਖਿਆ ਕੀਤੀ ਸੀ। ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਸ਼ਾਉਲ ਦੁਆਰਾ ਕਾਹਲੀ ਵਿੱਚ ਦਿੱਤੇ ਹੁਕਮ ਦੀ ਪਰਵਾਹ ਨਹੀਂ ਕੀਤੀ ਜਾਂਦੀ। ਇਹ ਇੱਕ ਰੋਚਕ ਗੱਲ ਹੈ ਕਿ ਯੋਨਾਥਨ ਨੂੰ ਆਪਣੇ ਪਿਤਾ ਦੇ ਇਸ ਅਨੋਖੇ ਹੁਕਮ ਬਾਰੇ ਪਤਾ ਵੀ ਨਹੀਂ ਸੀ ਕਿ ਜਿੰਨਾ ਚਿਰ ਯੁੱਧ ਨਹੀਂ ਜਿੱਤਿਆ ਜਾਂਦਾ ਉਨਾ ਚਿਰ ਕੋਈ ਵੀ ਕੁਝ ਨਹੀਂ ਖਾਵੇਗਾ। ਅਸਲ ਵਿੱਚ ਯੋਨਾਥਨ ਤਾਂ ਇਸ ਹੁਕਮ ਦੇ ਨਿਕਲਣ ਤੋਂ ਪਹਿਲਾਂ ਹੀ ਯੁੱਧ ਜਿੱਤ ਚੁੱਕਾ ਸੀ। ਹੁਣ ਅਸੀਂ ਸ਼ਾਉਲ ਦੇ ਅਸਲੀ ਸੁਭਾਅ ਬਾਰੇ ਜਾਣਨਾ ਸ਼ੁਰੂ ਕਰਦੇ ਹਾਂ। ਯੁੱਧ ਯੋਨਾਥਨ ਜਿੱਤਦਾ ਹੈ ਅਤੇ ਇਸ ਜਿੱਤ ਦਾ ਸਿਹਰਾ ਸ਼ਾਉਲ ਲੈਣਾ ਚਾਹੁੰਦਾ ਹੈ। ਉਹ ਇਸ ਜਿੱਤ ਦਾ ਸਿਹਰਾ ਆਪਣੇ ਪੁੱਤਰ ਨੂੰ ਨਹੀਂ ਦੇਣਾ ਚਾਹੁੰਦਾ। ਉਸ ਦੀ ਦਿਆਲਗੀ ਅਤੇ ਸਾਦਗੀ ਜਾਂਦੀ ਰਹੀ, ਹੁਣ ਤਾਂ ਉਸ ਦੀ ਈਰਖਾ ਹੀ ਪ੍ਰਗਟ ਹੋ ਰਹੀ ਹੈ। ਸ਼ਾਉਲ ਦੁਆਰਾ ਇਹ ਹੁਕਮ ਉਸ ਦੀ ਮੂਰਖਤਾ ਵਜੋਂ ਹੀ ਦਿੱਤਾ ਗਿਆ ਸੀ। ਇਹ ਮਨੁੱਖ ਥੱਕੇ ਹੋਏ ਸਨ। ਉਹਨਾਂ ਨੇ ਇਸ ਯੁੱਧ ਨੂੰ ਲੜ ਕੇ ਜਿੱਤ ਲਿਆ ਸੀ। ਹੁਣ ਉਹਨਾਂ ਨੂੰ ਕੁਝ ਖਾਣ ਲਈ ਚਾਹੀਦਾ ਸੀ। ਪਰ ਸ਼ਾਉਲ ਆਖਦਾ ਹੈ ਕਿ ਜਦੋਂ ਤੱਕ ਮੈਂ ਆਪਣੇ ਵੈਰੀਆਂ ਤੋਂ ਬਦਲਾ ਨਹੀਂ ਲੈ ਲੈਂਦਾ, ਮੈਂ ਆਪਣੇ ਕਿਸੇ ਵੀ ਸਿਪਾਹੀ ਨੂੰ ਕੁਝ ਨਹੀਂ ਖਾਣ ਦਿਆਂਗਾ। ਉਸ ਦਾ ਸਾਦਗੀ ਅਤੇ ਨਮਰਤਾ ਵਾਲਾ ਸੁਭਾਅ ਹੁਣ ਖਤਮ ਹੋ ਚੁੱਕਾ ਸੀ। ਉਸ ਨੇ ਅਸਲ ਵਿੱਚ ਇੱਕ ਬੇਦੀ ਪਰਮੇਸ਼ਰ ਵਾਸਤੇ ਬਣਾਈ ਅਤੇ ਇਸ ਉੱਤੇ ਬਲੀਆਂ ਚੜ੍ਹਾਈਆਂ। ਪਰ ਹੁਣ ਪਰਮੇਸ਼ਰ ਇਸ ਵਿਅਕਤੀ ਨੂੰ ਬਿਲਕੁਲ ਇਸਤੇਮਾਲ ਨਹੀਂ ਸੀ ਕਰ ਰਿਹਾ। ਗੌਰ ਕਰੋ ਕਿ ਸ਼ਾਉਲ ਹੁਣ ਆਪਣੇ ਉੱਤੇ ਦੋਸ਼ ਨਹੀਂ ਸੀ ਲੈ ਰਿਹਾ। ਉਹ ਆਖਦਾ ਹੈ ਕਿ ਪਾਪ ਕਿਸੇ ਹੋਰ ਨੇ ਕੀਤਾ। ਫੌਜ ਸ਼ਾਂਤ ਖੜੀ ਰਹੀ। ਉਹ ਜਾਣਦੇ ਸਨ ਕਿ ਫਤਿਹ ਯੋਨਾਥਨ ਨੇ ਪ੍ਰਾਪਤ ਕੀਤੀ ਸੀ ਅਤੇ ਹੁਣ ਸ਼ਾਉਲ ਆਖ ਰਿਹਾ ਸੀ ਕਿ ਪਰਮੇਸ਼ਵਰ ਦੁਆਰਾ ਸ਼ਾਉਲ ਨੂੰ ਨਾ ਸੁਣੇ ਜਾਣ ਦਾ ਕਾਰਨ ਇਹ ਸੀ ਕਿਉਂਕਿ ਉਹਨਾਂ ਵਿੱਚੋਂ ਕਿਸੇ ਨੇ ਸ਼ਾਉਲ ਦਾ ਆਗਿਆ ਪਾਲਣ ਨਹੀਂ ਸੀ ਕੀਤਾ ਅਤੇ ਉਸਦੀ ਮੰਨਤ ਨੂੰ ਤੋੜਿਆ ਸੀ। ਫੌਜ ਜਾਣਦੀ ਸੀ ਕਿ ਯੋਨਾਥਨ ਨੇ ਸ਼ੈਤ ਨੂੰ ਚੱਖਿਆ ਸੀ ਅਤੇ ਉਹ ਜਾਣਦੇ ਸਨ ਕਿ ਸ਼ਾਉਲ ਉਹਨਾਂ ਉੱਤੇ ਜ਼ਿਆਦਾ ਪ੍ਰਭਾਵ ਪਾ ਰਿਹਾ ਸੀ। ਹੁਣ ਉਸਦੇ ਰਾਜਾ ਹੋਣ ਕਰਕੇ ਸਿਪਾਹੀ ਚੁੱਪ ਚਾਪ ਖੜ੍ਹੇ ਰਹੇ ਸਨ। ਫੌਜ ਜ਼ਿਆਦਾ ਕੁਝ ਨਹੀਂ ਸੀ ਬੋਲ ਰਹੀ। ਸ਼ਾਉਲ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਯੋਨਾਥਨ ਹੀ ਦੋਸ਼ੀ ਸੀ। ਉਹ ਇਸ ਕਰਕੇ ਦੋਸ਼ੀ ਸੀ ਕਿਉਂਕਿ ਉਸ ਨੇ ਉਹ ਕੀਤਾ ਸੀ ਜੋ ਕਿ ਸ਼ਾਉਲ ਨਹੀਂ ਸੀ ਚਾਹੁੰਦਾ ਕਿ ਕੋਈ ਕਰੇ। ਸ਼ਾਉਲ ਨੇ ਆਖਿਆ ਸੀ ਕਿ ਸਰਾਪੀ ਹੋਵੇ ਉਹ ਹਰੇਕ ਜਿਹੜਾ ਇਸ ਦਿਨ ਕੋਈ ਭੋਜਨ ਖਾਵੇ। ਪਰ ਕੀ ਇਹ ਕਿਸੇ ਦੇ ਮਾਰਨ ਦਾ ਕੁਝ ਕਾਰਨ ਹੋ ਸਕਦਾ ਸੀ? ਅਸਲ ਵਿੱਚ ਸ਼ਾਉਲ ਤਾਂ ਆਪਣੇ ਰਾਹ ਵਿੱਚ ਆਉਂਦੇ ਆਪਣੇ ਪੁੱਤਰ ਨੂੰ ਵੀ ਮਾਰ ਸੁੱਟਦਾ। ਕਿਉਂ? ਕਿਉਂਕਿ ਸ਼ਾਉਲ ਨੂੰ ਯੋਨਾਥਨ ਨਾਲ ਘਿਰਣਾ ਹੈ। ਉਹ ਚਾਹੁੰਦਾ ਹੈ ਕਿ ਸਾਰੀ ਵਡਿਆਈ ਉਸੇ ਨੂੰ ਹੀ ਮਿਲੇ। ਸ਼ਾਉਲ ਦੇ ਇਸ ਸਾਰੇ ਕੀਤੇ ਹੋਏ ਦਾ ਜ਼ਿਕਰ ਕਰਦੇ ਅਤੇ ਗਰਜਦੇ ਵਕਤ ਫੌਜ ਸ਼ਾਂਤ ਰਹੀ। ਪਰ ਜਦੋਂ ਯੋਨਾਥਨ ਦੀ ਜ਼ਿੰਦਗੀ ਦਾਅ ਉੱਤੇ ਲੱਗੀ ਹੋਈ ਸੀ ਤਦ ਉਹ ਬਿਲਕੁਲ ਚੁੱਪ ਨਹੀਂ ਸੀ ਰਹੇ। ਹੁਣ ਅਸੀਂ ਸ਼ਾਉਲ ਦੇ ਅਸਲੀ ਆਚਰਣ ਨੂੰ ਦੇਖ ਰਹੇ ਹਾਂ। ਬਾਅਦ ਵਿੱਚ ਅਸੀਂ ਦੇਖਾਂਗੇ ਕਿ ਉਹ ਕਿਸ ਤਰ੍ਹਾਂ ਪਰਮੇਸ਼ਵਰ ਦੀ ਆਗਿਆ ਦੇ ਵਿਰੁੱਧ ਕੰਮ ਕਰਦਾ ਹੈ। ਉਹ ਕੁਝ ਅਜਿਹਾ ਕਰਨ ਜਾ ਰਿਹਾ ਹੈ ਜੋ ਕਿ ਸਮੁੱਚੀ ਇਸਰਾਇਲੀ ਕੌਮ ਲਈ ਘਾਤਕ ਸਿੱਧ ਹੋਵੇਗਾ। ਜੇਕਰ ਪਰਮੇਸ਼ਵਰ ਦਖਲ ਨਾ ਦਿੰਦਾ ਤਾਂ ਸਾਰੀ ਕੌਮ ਦਾ ਖਾਤਮਾ ਹੋ ਸਕਦਾ ਸੀ। ਸ਼ਾਉਲ ਹੁਣ ਪ੍ਰਗਟ ਕਰ ਰਿਹਾ ਹੈ ਕਿ ਉਹ ਬਿਲਕੁਲ ਪਰਮੇਸ਼ਵਰ ਦਾ ਜਨ ਨਹੀਂ ਹੈ। ਉਹ ਤਾਂ ਅਸਲ ਵਿੱਚ ਸ਼ੈਤਾਨ ਦਾ ਜਨ ਹੈ। ਅਗਲੇ ਅਧਿਆਇ ਵਿੱਚ ਅਸੀਂ ਦੇਖਾਂਗੇ ਕਿ ਸ਼ਾਉਲ ਹੁਣ ਪਰਮੇਸ਼ਵਰ ਦੀ ਆਗਿਆ ਦਾ ਪਾਲਣ ਨਹੀਂ ਕਰਦਾ ਅਤੇ ਅੰਤ ਵਿੱਚ ਪਰਮੇਸ਼ਵਰ ਦਾ ਆਤਮਾ ਉਸ ਨਾਲ ਨਹੀਂ ਬੋਲੇਗਾ, ਨਾ ਹੀ ਉਸ ਦੀ ਅਗਵਾਈ ਕਰੇਗਾ ਅਤੇ ਉਹ ਅੰਤ ਵਿੱਚ ਭੂਤਾਂ ਪਿੱਛੇ ਲੱਗ ਜਾਵੇਗਾ। ਅੰਤ ਵਿੱਚ ਉਹ ਐਂਡੋਰ ਦੀ ਭੂਤਨੀ ਦਾ ਸਲਾਹ ਲੈਂਦਾ ਹੈ। ਇਸ ਭੂਤਾਂ ਦੇ ਜ਼ਮਾਨੇ ਵਿੱਚ ਸਾਡੇ ਸਿੱਖਣ ਲਈ ਇਹ ਇੱਕ ਮਹਾਨ ਸਬਕ ਹੋਵੇਗਾ। ਪਰਮੇਸ਼ਵਰ ਸਾਡੇ ਮੁਲਕ ਦੀ ਮਦਦ ਕਰੇ, ਕਿਉਂਕਿ ਇਸ ਵਿੱਚ ਵੀ ਕਈ ਸਾਊਲ ਵੱਸਦੇ ਹਨ। ਪ੍ਰਭੂ ਆਪ ਨੂੰ ਅੱਜ ਦੇ ਇਹਨਾਂ ਵਚਨਾਂ ਨਾਲ ਬਰਕਤ ਦੇਵੇ। ਜੈ ਮਸੀਹ ਦੀ।
ਸਾਡਾ ਪ੍ਰੋਗਰਾਮ ਸੁਣਨ ਵਾਸਤੇ ਧੰਨਵਾਦ। ਸਾਨੂੰ ਉਮੀਦ ਹੈ ਅੱਜ ਦਾ ਪ੍ਰੋਗਰਾਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹਨ। ਜੇ ਤੁਸੀਂ ਪ੍ਰੋਗਰਾਮ ਦੇ ਸੰਬੰਧ 'ਚ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਸਾਨੂੰ ਇਸ ਪਤੇ 'ਤੇ ਲਿਖੋ। ਸਾਡਾ ਪਤਾ ਹੈ ਸੱਚੀ ਬਾਣੀ ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਸਾਡਾ ਪਤਾ ਇੱਕ ਵਾਰੀ ਹੋਰ ਸੁਣ ਲਓ। ਸੱਚੀ ਬਾਣੀ ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਹੁਣ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਅਗਲੇ ਪ੍ਰੋਗਰਾਮ 'ਚ ਤੁਹਾਡੇ ਨਾਲ ਫਿਰ ਭੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇ।